ਉਹਦੇ ਨਾਲ ਕਮਿਊਨੀਕੇਸ਼ਨ ਕਿਵੇਂ ਕੀਤੀ ਜਾਏ ਜੀ, ਮੈਂ ਉਹਦੇ ਨਾਲ ਗੱਲ ਕਰਨਾ ਚਾਹੁੰਦਾ। ਕਰਤਾ ਪੁਰਖ ਹੈ, ਸੱਚ ਹੈ, ਮੈਂ ਵੀ ਉਹਦੀ ਕ੍ਰਿਤ ਹਾਂ, ਉਹ ਕਿਵੇਂ ਮੇਰੇ ਨਾਲ ਗੱਲ ਕਰੇ, ਕਿਵੇਂ ਬੋਲੇ ਮੇਰੇ ਨਾਲ। ਭਾਈ ਗੁਰਦਾਸ ਜੀ ਨੇ ਲਿਖਿਆ ਕਿ ਜਦੋਂ ਨਾਮਦੇਵ ਨੇ ਠਾਕੁਰ ਨੂੰ ਕਿਹਾ ਜੀ ਤ੍ਰਿਲੋਚਨ ਨੂੰ ਵੀ ਦਰਸ਼ਨ ਦਿਓ, ਇਹ ਕਿਵੇਂ ਤੁਹਾਡੇ ਦਰਸ਼ਨ ਪ੍ਰਾਪਤ ਕਰ ਸਕੇ, ਤੇ ਭਾਈ ਗੁਰਦਾਸ ਕਹਿੰਦੇ ਨੇ ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਨੂੰ ਆਖ ਸੁਣਾਵੈ ਹਾਂ ਹਦਹੀਨ ਹਾਂ ਭਗਤ ਦੇ ਪਹੁੰਚ ਨਾ ਸੰਗਾਂ ਭਗਤੀ ਦਾਵੈ। ਠਾਕੁਰ ਬੋਲਿਆ, ਔਰ ਠਾਕੁਰ ਬੋਲਦਾ ਵੀ ਬੜਾ ਮਿੱਠਾ ਹੈ। ਗੁਰੂ ਨਾਨਕ ਦੇਵ ਨੇ ਸੁਣਿਆ ਆਪਣੇ ਠਾਕੁਰ ਨੂੰ ਤੇ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਮੇਰਾ ਮਾਲਕ ਬੜਾ ਮਿੱਠਾ ਬੋਲਦਾ ਹੈ। ਔਰ ਮੈਂ ਯਾਦ ਕਰ ਚੁੱਕੀ ਹਾਂ ਵੀ ਕਦੀ ਹੀ ਉਹਨੇ ਕੌੜਾ ਬੋਲਿਆ ਹੋਵੇ। ਨਹੀਂ ਨਹੀਂ, ਉਹ ਕਦੀ ਕੌੜਾ ਬੋਲਦਾ ਹੀ ਨਹੀਂ। ਬਾਪ ਹੈ, ਬੱਚੇ ਨੂੰ ਪਲੋਸਦਾ, ਬੱਚੇ ਨੂੰ ਪਿਆਰ ਕਰਦਾ, ਬੱਚੇ ਨੂੰ ਦਿੰਦਾ, ਹਰ ਲੋੜ ਪੂਰੀ ਕਰਦਾ, ਪਰ ਕਦੀ ਕਦੀ ਬੱਚੇ ਨੂੰ ਚੰਡ ਵੀ ਮਾਰਦਾ। ਉਹ ਚੰਡ ਜਿਹੜੀ ਹੈ ਉਹ ਵੀ ਪਿਓ ਦੇ ਪਿਆਰ ਦੀ ਪ੍ਰਤੀਕ ਹੈ। ਕੌੜੀ ਨਹੀਂ, ਉਹ ਮਿੱਠੀ ਹੈ। ਤਾਂ ਹਜ਼ੂਰ ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਦੋਂ ਝਗੜਾ ਹੋ ਗਿਆ, ਮਾਇਆ ਨੇ ਕਿਹਾ ਕਿ ਇਹ ਘਰ ਤੇ ਮੇਰਾ, ਮੈਂ ਇੱਥੇ ਵਸਣਾ, ਉਹਦੇ ਨਾਲ ਪੰਜ ਦੂਤ ਨੇ, ਉਹਦੀ ਫੌਜ ਹੈ। ਆਤਮਾ ਕਹਿੰਦੀ ਨਹੀਂ, ਇਹ ਮੇਰਾ ਨਿਵਾਸ ਸਥਾਨ ਹੈ। ਹਿਰਦਾ ਝਗੜਾ ਪੈ ਗਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਆਏ ਪ੍ਰਭ ਪੈ ਅੰਚਰ ਲਾਗ, ਗੁਰੂ ਦੇ ਅੰਚਲ ਲੱਗ ਗਏ, ਗੁਰੂ ਦਾ ਪੱਲਾ ਪਕੜ ਲਿਆ ਤੇ ਪ੍ਰਭੂ ਕੋਲ ਆ ਗਏ। ਪ੍ਰਭੂ ਕੋਲ ਲਿਜਾਏਗਾ, ਗੁਰੂ ਲਿਜਾਏਗਾ, ਆਸਰਾ ਲਿਆ ਜੀ ਸਾਡਾ ਝਗੜਾ ਪੈ ਗਿਆ, ਸਾਨੂੰ ਸੁਪਰੀਮ ਕੋਰਟ ਚੋਂ ਫੈਸਲਾ ਲੈ ਕੇ ਦਿਓ। ਤਾਂ ਗੁਰੂ ਗ੍ਰੰਥ ਸਾਹਿਬ ਫਰਮਾਉਂਦੇ ਨੇ ਆਏ ਪ੍ਰਭ ਪੈ ਅੰਚਰ ਲਾਗ, ਕਰੋ ਤਪਾਵਸ ਪ੍ਰਭ ਸਰਵਾਗ, ਇਹ ਸਰਵਗ ਪ੍ਰਭੂ ਜੀ ਸਾਡਾ ਨਿਰਣਾ ਕਰੋ, ਸਾਡਾ ਫੈਸਲਾ ਕਰੋ ਜੀ, ਝਗੜਾ ਪੈ ਗਿਆ। ਪ੍ਰਭ ਹੱਸ ਬੋਲੇ ਕੀ ਇਹ ਨਿਆਏ, ਹੁਣ ਮਾਲਕ ਮੇਰਾ ਹੱਸਿਆ, ਹੱਸ ਕੇ ਹੱਸਦਾ ਮਾਲਕ ਵੀ ਹੱਸਦਾ, ਉਹਨੂੰ ਵੀ ਵਿਗਸੈ, ਨਾਨਕ ਵਿਗਸੈ ਵੇ ਪ੍ਰਭਾ, ਉਹ ਵੀ ਵਿਗਸਦਾ ਤੇ ਉਹਦਾ ਭਗਤ ਵੀ ਵਿਗਸਦਾ। ਹਜ਼ੂਰ ਫਰਮਾਉਂਦੇ ਨੇ ਪ੍ਰਭ ਹੱਸ ਬੋਲੇ ਕੀ ਇਹ ਨਿਆਏ, ਸਗਲ ਦੂਤ ਮੇਰੀ ਪੈਰੀ ਪਾਏ, ਤੂੰ ਠਾਕੁਰ ਇਹ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਿਬੇੜਾ। ਪ੍ਰਭੂ ਨੇ ਨਿਬੇੜਾ ਫੈਸਲਾ ਕਰਤਾ, ਜੀਵ ਆਤਮਾ ਇਹ ਘਰ ਤੇਰਾ, ਇਹ ਤੇਰੇ ਟਹਿਲੀਏ, ਇਹ ਤੇਰੀ ਕਾਰ ਕਮਾਉਣ ਵਾਲੇ ਨੇ, ਘਰ ਤੇਰਾ, ਗੁਰੂ ਦਾ ਨਿਬੇੜ ਹੈ। ਤਾਂ ਹਜ਼ੂਰ ਇੱਥੇ ਸਾਨੂੰ ਫਰਮਾ ਰਹੇ ਨੇ ਵੀ ਉਹਦੇ ਨਾਲ ਕਿਵੇਂ ਕਮਿਊਨੀਕੇਸ਼ਨ ਕਾਇਮ ਕੀਤਾ ਜਾਏ, ਗੱਲ ਕਿਵੇਂ ਕੀਤੀ ਜਾਏ ਉਹਦੇ ਨਾਲ। ਹਜ਼ੂਰ ਕਹਿੰਦੇ ਭਾਖਿਆ, ਉਹਦੀ ਬੋਲੀ, ਜਿੰਨੀ ਦੇਰ ਤੱਕ ਉਹਦੀ ਬੋਲੀ ਨਹੀਂ ਸਾਨੂੰ ਆਏਗੀ, ਅਸੀਂ ਕਿਸੇ ਮੁਲਕ 'ਚ ਜਾਣਾ, ਉਹਦੀ ਬੋਲੀ ਜਾਣਨੀ ਪਏਗੀ। ਜੇ ਅਸੀਂ ਸੱਚਖੰਡ ਵਿੱਚ ਜਾਣਾ, ਕਰਤਾ ਪੁਰਖ ਦੇ ਦੇਸ਼ ਜਾਣਾ, ਸਚਿਆਰ ਬਣਨਾ ਪਏਗਾ, ਉਹਦੀ ਬੋਲੀ ਸਮਝਣੀ ਪਏਗੀ। ਉਹਦੀ ਬੋਲੀ ਹੈ ਭਾਖਿਆ ਕਹਿੰਦੇ ਬੋਲੀ ਨੂੰ, ਭਾਉ ਕਹਿੰਦੇ ਪ੍ਰੇਮ, ਉਹਦੀ ਬੋਲੀ ਹੈ ਪ੍ਰੇਮ। ਅਤੇ ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਸਾਚ ਕਹਾਂ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ੍ਹਾਂ ਨੇ ਉਹਦੇ ਨਾਲ ਪਿਆਰ ਕੀਤਾ, ਜਿਨ੍ਹਾਂ ਉਹਦੀ ਬੋਲੀ ਨੂੰ ਸਮਝਿਆ, ਉਹਨਾਂ ਪ੍ਰਭੂ ਨੂੰ ਪ੍ਰਾਪਤ ਕਰ ਲਿਆ। ਅਜੂਰ ਕਹਿੰਦੇ ਭਾਖਿਆ ਪਾਓ ਅਪਾਰ, ਉਹ ਕਰਤਾ ਪੁਰਖ ਪਾਰ ਰਹਿ ਤੇ ਹੱਦ ਬੰਨਾ ਕੋਈ। ਅਜੂਰ ਕਹਿੰਦੇ ਜਿਹੜਾ ਪ੍ਰੇਮ ਹੈ ਨਾ, ਇਹਦਾ ਵੀ ਕੋਈ ਹੱਦ ਬੰਨਾ ਨਹੀਂ। ਅਤੇ ਕਈ ਤੇ ਕਹਿੰਦੇ ਨੇ ਪ੍ਰੇਮ ਅਤੇ ਪ੍ਰੇਮੀ, ਅਤੇ ਜਿਹਦੇ ਨਾਲ ਪ੍ਰੇਮ ਕਰਨਾ ਉਹ ਸਾਰੇ ਦੇ ਸਾਰੇ ਹੀ ਅਭੇਦ ਹੋ ਜਾਂਦੇ ਨੇ। ਉੱਥੇ ਪ੍ਰੇਮ ਵੱਖ ਨਹੀਂ ਰਹਿੰਦਾ, ਪ੍ਰੇਮੀ ਵੱਖ ਨਹੀਂ ਰਹਿੰਦਾ, ਪ੍ਰੀਤਮ ਵੱਖ ਨਹੀਂ ਰਹਿੰਦਾ। ਪ੍ਰੀਤਮ ਪ੍ਰੇਮ ਅਤੇ ਪ੍ਰੇਮੀ ਤਿੰਨੇ ਹੀ ਇੱਕੋ ਵੇਖੋ। ہم اوئے مل ہوئے ایک رنگا ایک سروپ ہو گئے. پر حضور کہندے نے او دی بولی پیار ہے اینو جاننا پے گا, اکھ ہیں منگ ہیں یہ ناس کی اچارن ہے, دے دے داد کرے داتار, منک دا سبھا ہے بولتے نے تے جدوں بولتے نے کچھ منگ اگے رکھتے ہیں کچھ منگ وہ اگے پیش کرتے ہیں. یہ وکری گل ہے کہ منک دیاں منگاں بےانت نے, یہ بھی بڑی خوبی والی گل ہے کہ منک اپنی منگاں کرتا پرگ کے رکھتا ہے, نہیں تے اسی اپنی منگاں منکھاں اگے رکھنے. حضور کہندے نے جے تو منگنا ہے کرتا پرخ کو منگ, بندے دا بندہ نہ بن, ستگر صاحب چھڑ کے من مکھ ہوئے بندے دا. تو چیز منگنی ہے, اسی لوڑا تھوڑا بڑے گرستی ہیں, منگنا ہے مان مانگو تان مانگو گرے لکھمی ست دے تن لکھمی ست دے, اسی منگنا ہے. پر یہ خوبی ہے کہ منگنا تن گرو رامداس تن گرو گرنتھ صاحب تیرے کو منگیے کرتا پرکھ جی اے دے. حضور کہتے ہیں منگنا کوئی ماڑی چیز نہیں, پر کاکا ساری عمر ہی کھڑونے نال کھیڈتا رہے گا, مینو تن دے مینو لکھمی دے مینو اے دے, منگن مانگ تا ایک ہے مانگ, نانک جاتے پڑھے پراگ. اجی منگ رکھ پیڈا وڈا داتا ہے, تو وہ کو کوڈیاں تے کوکے منگنا, وہ کو ہیرے منگ, وہ کو سارے ہیریاں دا وڈا ہیرا گر شبد منگ, جیڑا تیرے وچ تے پربھو وچ وتھی ہی ختم کر دے. اس کہندے منک اکھ ہے منگ ہے تے دے جی اے دے جی او دے, پر داتا نہ کدی خفا ہوندا ہے نہ کدی چھتا پیندا. حضور کہندے دات کرے داتا, ایڈا وڈا داتار ہے, جیڑی دات کوئی منگدا ہے او دیندا ہے, پر او داتا سربگ ہے, اسی بچے الپگ ہاں. کئی واری بچہ ماں کولوں ڈبی منگدا ہے, ماں کہندی ہے میں نہیں دینی. کیوں نہیں دینی؟ وہ جاندی ہے میں انہوں ڈبی دیتی تے باندر ہے کہ تیلی اپنے کپڑے نوں نہ لا لے. ماں نہیں دیندی, بچہ خفا ہوتا ہے کیوں نہیں ماں دیندی؟ سامنے اگ بال رہی ہے بڑی سندر, اگ دا روپ بڑا ہے, دیکھ کے بچہ ہتھ اگے کرتا ہے, ماں نوں پتہ ہے ڈر جان انہیں سڑ جانا. ماں منع کردی ہے بچہ برا مناندا ہے, کدی کدی ماں چھوٹی چپیڑ جڑ دیندی بھی نہیں یہ نیڑے نہیں جانا. پربھو ساریاں ساڈیاں جائز لوڑاں پوریاں کرتا ہے, پر کئی واری ساڈی منگی دات سانوں نہیں ملدی. او کیوں نہیں ملدی؟ پربھو دی رضا وچ او ساڈے واسطے ہانیکارک. بھائی گرداس اتھوں تک کہندے نے کہ چار پدارتھ آکھین ستگر دے نہ گر سکھ منگے. گرو کا سکھ منگتا ہی نہیں چار پدارتھ, میں کہتے میں نہیں لینا. پر سکھمنی صاحب نے ایک سانو گل بڑی عجیب دسی, کہندے چار پدارتھ جے کو مانگا ہے, پر بھائی گرستی آدمی آ پدارتھ منگنے نے, منگنے منگو جی, کیویں ملن گے؟ سات جنا کی سیوا لگ ہو جاؤ. جے کو اپنا دکھ مٹا, ہوں اسی دکھی ہاں, ساڈے سریر نوں روگ نے, کوئی مٹانا چاہندا ہے؟ جے کو اپنا دکھ مٹاوے ہر ہر نام ہردے سد گاوے, جے کو اپنی شوبھا لو رہے, شوبھا دے بھی اسی جا چکا, سات سنگ اے ہوما چورے. حضور کہندے نے وہ کدھرے جا کے تے اپنی ہومے نوں چھڑ دے, سارے سنسار وچ اپنی ہومے جتلائی جانا ہے, سات سنگ چ جا کے گرو اگے اپنی ہومے چھڑ دے, وہ اگے اپنی ہومے نہ کری. جے کو جنم مرن پہ ڈرے سات جنا کی سرنی پرے, اپاو سارے دسے نے, جنم مرن تو خلاسی ہو جائے گی. اخیر تے کہندے نے جس جن کو پرب درس پیاسا, ہوں حضور نے یہ نہیں دسیا کہ یہ کیویں پوری ہوگی. حضور کہندے نانک تاکہ بل دینا چاہیے. ہوں جن درد کی پیاس لگ گئی ہے وہ تو خیرلے ڈنڈے تے جا کے پہنچ گئے, انہیں کوئی منگ تے رکھی ہی نہیں, وہ منگ ختم ہو گئی ہے, مینوں کوئی منگ نہیں, مینوں ایکو منگ ہے جی اپنے پرب جی وہ دیو درشن اپنا جت ٹاڈی ترپتا ہوئے. ساڈا گرو کیا کیا سدھان ہے, سانوں منگن کی جات بھی دستا ہے اور پھر یہ بھی دستا ہے کاکا منگی ہی نہ جا, کدھر جا کے تیری یہ بھی منگ کہ میریاں منگا ختم ہو جان, میری منگ پوری نہ ہوئے, پوری کا مطلب یہ ہے ختم ہو جائے. یہ وڈی رات اور جہاں منگا ختم ہو گئی نے وہ ہردادا بن جاتا ہے, انہوں دین کی خوبی. جی میں ہی منگتا ہاں کسی نے کی دیا, تو حضور کہتے ہیں یہ خوبی پیدا کر تو کرتا پورک جی ایکو منگ ہے بس اپنے نال اپید کر لو, تو جی میں تو تسی ایک ہو گئے تو داتا ہے میں تیری شرن گیا تیرے نال ایک مک ہو گیا تو قدرتی طور سے میں بھی داتا بن گیا, میری ہوند کہتے ہیں نا جی فلانے گرسکھ چڑھائی کر کے سچ کھنڈ پیانے کر کے ختم نہیں ہوئے موئے نہیں بلکہ کرتا پورکھ نال اپید ہو کے سرب ہوند والے ہو گئے, انہوں دی ہوند ختم نہیں ہوئی, انہوں دی ہوند سدیوی بن گئی. تو حضور کہندے نے کہ منگو داتے کو لیکن ساری عمر یہی نہ منگتے جاؤ جیڑی اصلی دات ہے وہ منگو. حضور کہندے اکھ ہیں منگ ہیں دے دے دات کرے داتار. ہوں یہ تو ہو گیا کہ اسی منگنے ہاں وہ داتا دیندا ہے وہدیاں خوبیاں نے بڑا میٹھا ہے, جنی دیر تک دیندا ہے بڑا میٹھا ہے. اگے حضور ایک سوال کرتے پھر کہ اگے رکھیے ہوں منگتا داتے اگے کی رکھتا رکھ سکتا ہے, جت دس ہے دربار اسی او دے دربار دے درشن دے متلاشی ہاں, تو ساڈے اندر ایک لالسا ہے وہ دربار کوئی اجیا سبھاگ ملے بھائی چوبی گھنٹے وہ دربار ہی دستا رہے. پھر کہ اگے رکھیے کا مطلب یہ ہے پھر کہڑے نشانے نو اسی مورے رکھیے, یہ نہیں بھی پربھو اگے کی اگے ارپن کریے, یہ نہیں کہڑا نشان اگے تو کہتے اس گل نو سامنے رکھ کہڑی گل نو سامنے رکھیے پھر کہ اگے رکھیے جت دس ہے دربار کہڑی گل نو مورے رکھیے بھی وہ دربار چوبی گھنٹے ہی دستا رہے. حضور کہندے میں دسنا سوال ہی نہیں کیتا میں جواب ہی دینا. پھر دوجا سوال ایک اور کر دیتا منہ کہ بولن بولی ہے کہڑی چیز نو دماغ دے وچ درشٹی دے سامنے رکھیے وہ دربار دسے, پھر منہ تو کہڑا بول بولی ہے جت سن ارے پیار جس بول نو سن کے وہ سچا صاحب جہا نا وہ جڑا بڑ سمرت دار ہے وہ مینوں پیار کرے. دو سوال بڑے پرٹینٹ نے, یہ کوئی اجیا چارہ کریے کی چارہ کریے کہ پربھو دا دربار بھی دسے منہ چو بولنا بھی ہے اسی ویکھنا بھی ہے بولنا بھی ہے, تے کیڑا بول بولیے کہ پربھو سن کے گد گد ہو جائے وہ سانو پیار کرنا شروع کر دے. وہ دا پیار تے ساری منکھتا واسطے ہے پر بھگتاں واسطے وہ دا وشیش پیار ہے. تو حضور کہندے نے امرت ویلا جے تسی سامنے کوئی نورے کوئی چیز رکھنی ہے کوئی نشانہ بنانا ہے امرت ویلے نو نشانہ بناؤ. امرت ویلا دا مطلب ہوندا ہے او سماں جس ویلے امرت پراپت ہو جس ویلے منک دے اندر امرت دی برکھا ہوئی, بادل بن برکھا ہوئی سون تے آیا نہیں برکھا کیویں آ گئی, علی ماگ تے چڑھیا نہیں پنیت کیویں ہو گئی, تے سون وچ بھی ماگ پیا ہویا ہویا پنیت کرن والا. حضور کہندے نے امرت ویلا اینو تے بناؤ نشان, اینو ہمیشہ سامنے مورے رکھو اینو بھولنا نہیں. ایک سوال کا جواب ہے پھر کہ اگے رکھیے حضور کہندے نے امرت ویلا, منہ کے بولن بولیے حضور کہندے نے سچ نہ, جے چن ہے پربھو تیرے نال پیار کرے ਸੱਚ ਨਾਮ ਮੂਹਰਾ ਮੂਹਰਾ ਹੀ ਉਚਾਰ। ਬੋਲ, ਜਦੋਂ ਤੂੰ ਬੋਲਿਆ ਤੇਰਾ ਬੋਲਿਆ ਥਾਂ ਪੈ ਜਾਣਾ, ਔਰ ਬੋਲ ਹਰ ਨਾਮ ਸਫਲ ਸਾ ਕਰੀ। ਰਾਮ ਰਾਮ ਬੋਲ ਬੋਲ ਖੋਜ ਤੇ ਵੱਡ ਭਾਗੀ, ਵੱਡਿਆ ਭਾਗਾਂ ਵਾਲੇ। ਹਜ਼ੂਰ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਹਜ਼ੂਰ ਕਹਿੰਦੇ ਨੇ ਅੰਮ੍ਰਿਤ ਵੇਲੇ ਨੂੰ ਸਾਹਮਣੇ ਰੱਖੋ, ਭੁੱਲਣਾ ਨਹੀਂ, ਸੱਚ ਨਾਮ ਮੂੰਹ ਦੁਆਰਾ ਉਚਾਰਨ ਕਰਨਾ ਹੈ। ਔਰ ਸਦੀਵ ਕਾਲ ਹਰ ਸਮੇਂ ਉਹਦੀ ਵਡਿਆਈ ਦਾ ਵਿਚਾਰ ਇਸ ਸੱਚ ਨਾਮ ਦੁਆਰਾ ਕਰੀ ਹੀ ਜਾਣਾ। ਹੋਰ ਕੋਈ ਵਡਿਆਈ ਦਾ ਵਿਚਾਰ ਕੋਈ ਨਹੀਂ, ਉਹਦੀ ਵਡਿਆਈ ਦਾ ਵਿਚਾਰ ਇੱਕੋ ਹੈ, ਨਾਮ ਦਾ ਉਚਾਰ। ਅਸੀਂ ਕਹਾਂਗੇ ਤੂੰ ਵੱਡਾ ਹੈ, ਸਾਡੀ ਬੱਚਿਆਂ ਵਾਲੀ ਖੇਡ ਹੈ, ਤੂੰ ਵੱਡਾ ਹੈ ਹੀ ਵੱਡਾ ਹੈ, ਸਾਨੂੰ ਪਤਾ ਨਹੀਂ। ਸੱਚ ਨਾਮ ਦਾ ਮਤਲਬ ਹੈ ਵਿਸਮਾਦ 'ਚ ਆ ਜਾਣਾ, ਨਾਮ ਬੋਲਦਿਆਂ ਵਿਸਮਾਦ ਹੋ ਜਾਣਾ, ਜਬ ਗੁਰ ਬੋਲੇ ਤਬ ਵਿਸਮ ਹੋ ਜਾਏ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਹਜ਼ੂਰ ਕਹਿੰਦੇ ਕਰਮੀ ਆਵੇ ਕੱਪੜਾ। ਹੁਣ ਹਜ਼ੂਰ ਨੇ ਕਿਹਾ ਭਾਈ ਤੂੰ ਅੰਮ੍ਰਿਤ ਵੇਲਾ ਵੀ ਸੰਭਾਲ ਲਿਆ, ਕਿਉਂਕਿ ਤੇ ਬਾਹਰ ਦੇਖਣਾ, ਤੂੰ ਮੂੰਹ ਰਾਹੀਂ ਸੱਚ ਨਾਮ ਵੀ ਉਚਾਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਕਰਤਾ ਪੁਰਖ ਦਾ ਪਿਆਰ ਲੈਣਾ। ਪਰ ਹਜ਼ੂਰ ਕਹਿੰਦੇ ਨੇ ਵੀ ਇਹਨਾਂ ਗੱਲਾਂ 'ਤੇ ਮਾਣ ਨਾ ਕਰੀ। ਜਿਸ ਵੇਲੇ ਤੂੰ ਅੰਮ੍ਰਿਤ ਵੇਲੇ ਵੀ ਉੱਠਿਆ, ਤੂੰ ਨਾਮ ਵੀ ਜਪਿਆ, ਅਤੇ ਤੂੰ ਕਹਿ ਜੀ ਮੇਰਾ ਹੱਕ ਬਣਦਾ ਹੈ, ਮੈਂ ਤਾਂ ਇੰਨੀ ਘਾਲਣਾ ਘਾਲੀ ਹੈ, ਹੁਣ ਤਾਂ ਮੇਰਾ ਹੱਕ ਬਣਦਾ ਜੀ। ਹਜ਼ੂਰ ਕਹਿੰਦੇ ਨੇ ਨਾ, ਕਰਮੀ ਆਵੇ ਕੱਪੜਾ। ਹਜ਼ੂਰ ਦਾ ਜਿਹੜਾ ਸਰੋਪਾ ਹੈ ਨਾ ਸਨਮਾਨ ਦਾ, ਉਹ ਸਨਮਾਨ ਦਾ ਜਿਹੜਾ ਕੱਪੜਾ ਹੈ, ਸਰੋਪਾ ਹੈ, ਉਹ ਪ੍ਰਭੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ, ਉਹ ਕਿਸੇ ਦਾ ਹੱਕ ਨਹੀਂ। ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਸੱਚੀ ਸਿਫਤ ਸਾਲਾ ਕੱਪੜਾ ਪਾਇਆ, ਮੇਰੇ ਤੇ ਕਰਤਾ ਪੁਰਖ ਨੇ ਮਿਹਰ ਕੀਤੀ, ਮੈਨੂੰ ਸਨਮਾਨਿਆ, ਮੈਨੂੰ ਕੱਜ ਲਿਆ, ਮੇਰੀ ਪੱਤ ਟੱਕ ਲਈ। ਮਧੂਰ ਕਹਿੰਦੇ ਹੱਕ ਨਾ ਕਿਸੇ ਗੱਲ 'ਤੇ ਚੁਕਲਾਏ, ਨਾ ਆਪਣੀ ਕਰਨੀ 'ਤੇ, ਨਾ ਆਪਣੀ ਕਮਾਈ 'ਤੇ, ਬਲਕਿ ਜੇ ਕਰਨੀ ਤੁਸਾਂ ਕਰਵਾਈ ਹੈ, ਇਹ ਕਾਲ ਮੈਂ ਨਹੀਂ ਕਾਲ ਸਕਦਾ, ਇਹ ਤੁਸਾਂ ਕਰਵਾਈ ਹੈ ਜੀ। ਬਖਸ਼ਿਸ਼ ਚਾਹੀਦੀ ਹੈ, ਬਖਸ਼ਿਸ਼ ਚਾਹੀਦੀ ਹੈ, ਇਹ ਤੁਹਾਡੀ ਬਖਸ਼ਿਸ਼ ਹੋਈ ਹੈ, ਅਗਲੀ ਬਖਸ਼ਿਸ਼ ਹੋਰ ਕਰੋ ਜੀ। ਤੋ ਹਜ਼ੂਰ ਕਹਿੰਦੇ ਕਰਮੀ ਆਵੇ ਕੱਪੜਾ, ਕਰਮੀ ਦਾ ਮਤਲਬ ਉਹਦੀ ਬਖਸ਼ਿਸ਼ ਦੁਆਰਾ, ਉਹਦੀ ਮਿਹਰ ਦੁਆਰਾ, ਉਹਦੇ ਕਰਮ ਦੁਆਰਾ। ਕਰਮ ਲਫ਼ਜ਼ ਹੈ ਅਰਬੀ ਦਾ। ਜਿਹੜਾ ਸਰੋਪਾ ਹੈ, ਸਨਮਾਨ ਹੈ, ਉਹਦੀ ਬਖਸ਼ਿਸ਼ ਦੁਆਰਾ ਮਿਲਣਾ ਹੈ, ਨਦਰੀ ਮੋਖ ਦੁਆਰ। ਮੋਖਸ਼ ਵਿਕਾਰਾਂ ਤੋਂ ਮੁਕਤੀ, ਜਨਮ ਮਰਨ ਤੋਂ ਮੁਕਤੀ, ਦੁਆਰ ਉਹਦੀ ਹਜ਼ੂਰੀ, ਉਹਦਾ ਦਰ। ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ। ਅਜੂ ਕਹਿੰਦੇ ਢਾਡੀ ਬਣ ਜਾ, ਉਹਦਾ ਨਾਮ ਸਦੀਵ ਕਾਲ ਮੁਖੋਂ ਉਚਾਰੀ ਜਾ, ਉਹਦੇ ਦੁਆਰੇ 'ਤੇ ਜਾ ਕੇ ਬੈਠ ਜਾ, ਫਿਰ ਉੱਥੇ ਤੈਨੂੰ ਮੋਕਸ਼ ਮਿਲ ਜਾਏ। ਪ੍ਰਭੂ ਦੇ ਦਰ 'ਤੇ ਬੈਠਾ ਇੱਥੇ ਦਰ ਦਰਬਾਨ। ਹਜ਼ੂਰ ਨੇ ਕਿਹਾ ਜਦੋਂ ਤੂੰ ਪ੍ਰਭੂ ਦੇ ਦਰ 'ਤੇ ਗਿਆ ਨਾ, ਉੱਥੇ ਜਾ ਕੇ ਕੂਕ ਮਾਰਨੀ, ਜੀ ਤੁਹਾਡੀ ਬਖਸ਼ਿਸ਼ ਮਿਲੇ। ਸਵਾਲੀ ਸਵਾਲ ਕਰਦਾ, ਜੇ ਦਰ ਮੰਗਤ ਕੂਕ ਕਰੇ, ਮੈਲੀ ਖਸਮ ਸੁਣੇ। ਉਹ ਸੁਣਦਾ ਹੈ, ਕਈ ਵਾਰੀ ਅਸੀਂ ਕਹਿੰਦੇ ਹਾਂ ਸੁਣਦਾ ਨਹੀਂ, ਸੁਣਦਾ ਹੈ। ਪਾਵੇ ਧੀਰਕ ਪਾਵੇ ਧੱਕੇ, ਏਕ ਵਡਾਈ ਦੇ ਉਹ ਦੇਗਾ। ਤੋ ਹਜ਼ੂਰ ਕਹਿੰਦੇ ਨੇ ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਹੁਣ ਹਜ਼ੂਰ ਕਹਿੰਦੇ ਨੇ ਭਈ ਇਹ ਜਿਹੜੀਆਂ ਤੈਨੂੰ ਗੱਲਾਂ ਦੱਸੀਆਂ ਨੇ ਨਾ, ਜਿਹੜਾ ਤੈਨੂੰ ਤੌਰ ਤਰੀਕਾ, ਜੀਵਨ ਰਾਹ, ਜੀਵਨ ਰੀਤੀ ਦੱਸੀ ਹੈ, ਇਵੇਂ ਜਾਣੀ ਹੈ, ਇਸ ਤਰ੍ਹਾਂ ਸਮਝ ਪੈਂਦੀ ਹੈ, ਇਸ ਤਰੀਕੇ ਨਾਲ ਜਾਣ ਲਈਦਾ ਜੀ। ਕਿਹੜਾ ਤਰੀਕਾ ਹਜ਼ੂਰ ਨੇ ਫਰਮਾਇਆ ਹੈ? ਹਜ਼ੂਰ ਕਹਿੰਦੇ ਨੇ ਅੰਮ੍ਰਿਤ ਵੇਲੇ ਨੂੰ ਨਿਸ਼ਾਨਾ ਬਣਾਈ, ਮੂੰਹ ਰਾਹੀਂ ਉਹਦਾ ਨਾਮ ਜਪੀ, 24 ਘੰਟੇ ਉਹਦੀ ਵਡਿਆਈਆਂ ਦਾ ਵਿਚਾਰ ਕਰੀ, ਫਿਰ ਉਹਦੀ ਬਖਸ਼ਿਸ਼ ਦੇ ਉੱਤੇ ਨਿਰਭਰ ਕਰੀ। ਇਸ ਤਰ੍ਹਾਂ ਤੇਰੀ ਪੱਤ ਟੱਕੀ ਜਾਏਗੀ, ਤੈਨੂੰ ਮੋਖ ਦੁਆਰ ਮਿਲੇਗਾ, ਅਤੇ ਇਸ ਤਰੀਕੇ ਨਾਲ ਇਸ ਜੀਵਨ ਰਾਹ 'ਤੇ ਚੱਲਦਿਆਂ ਨਾਨਕ ਇਵੇਂ ਜਾਣੀਏ ਸਭ ਆਪੇ ਸਚਿਆਰ। ਤੈਨੂੰ ਉੱਥੇ ਜਾ ਕੇ ਪਤਾ ਲੱਗ ਜਾਏਗਾ ਕਿ ਸੱਚ ਦਾ ਪੁੰਜ, ਸੱਚ ਦਾ ਘਰ, ਸੱਚ ਦਾ ਸਮੂਹ, ਕਰਤਾ ਪੁਰਖ ਸਭ ਕੁਛ ਆਪੇ ਹੀ ਆਪ ਹੈ। ਨਾਮ ਜਪਣ ਵਾਲਾ ਮੈਂ ਨਹੀਂ, ਨਾਮ ਜਪਾਉਣ ਵਾਲਾ ਵੀ ਉਹ ਹੈ, ਨਾਮ ਜਪਣ ਵਾਲਾ ਵੀ ਉਹ ਹੈ। ਅੰਮ੍ਰਿਤ ਵੇਲੇ ਉੱਠਣ ਵਾਲਾ ਮੈਂ ਨਹੀਂ, ਬਲਕਿ ਸਤਿਗੁਰ ਜਾਗ ਜਗਾਏ ਦਾ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਉਹ ਜੀ ਮੈਂ ਨਹੀਂ ਉੱਠਿਆ ਬਾਬਾ, ਬਸ ਇੱਥੇ ਆ ਕੇ ਟਿਕ ਜਾਣਾ। ਪਾਤਸ਼ਾਹ ਅਰਦਾਸ ਪਾਈ ਸੀ ਕਿ ਅੰਮ੍ਰਿਤ ਵੇਲਾ ਬਖਸ਼ਿਓ, ਨਾਮ ਜਪਾਇਓ। ਕਰਤੇ ਨੇ ਕੰਨ ਦੇ ਕੇ ਸੁਣੀ, ਸੱਚੇ ਸੁਣਿਆ ਕੰਨ ਦੇ, ਉਹਨੇ ਕਿਹਾ ਪੂਰੀ ਹੋਈ ਅਰਦਾਸ, ਅੰਮ੍ਰਿਤ ਵੇਲਾ ਮਿਲਿਆ ਜੀ, ਬਖਸ਼ਿਸ਼ ਆਪਦੀ, ਅੰਮ੍ਰਿਤ ਵੇਲਾ ਮਿਲਿਆ, ਹੋਰ ਬਖਸ਼ਿਸ਼ ਕਰਿਓ। ਹੁਣ ਮੈਂ ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਇ ਜੀਓ ਜੀ। ਹੁਣ ਮੈਂ ਨਾਮ ਜਪਣ ਲੱਗਾ, ਮੈਂ ਜਪਣਾ, ਤੁਸੀਂ ਜਪਾਓ ਤੇ ਤੁਸੀਂ ਸੁਣੋ, ਮੇਰੀ ਤੇ ਤੁਹਾਡੀ ਸੰਗਤ ਬਣ ਜਾਏ, ਮੇਰਾ ਨਾਮ ਜਪਣਾ ਰਸ ਵਾਲਾ ਹੋ ਜਾਏ। ਹਜ਼ੂਰ ਕਹਿੰਦੇ ਨੇ ਜਦੋਂ ਤੂੰ ਨਾਮ ਜਪੇਗਾ, ਕਰਤਾ ਪੁਰਖ ਨਾਲ ਵਸਲ ਮਿਲੇਗਾ, ਫਿਰ ਤੈਨੂੰ ਆਪਣੇ ਆਪ ਅੰਦਰ ਸੋਝੀ ਆ ਜਾਏਗੀ। ਓਹੋ, ਕਰਤਾ ਦਿਸਦਾ ਮੈਂ ਵਾਂ, ਪਰ ਕਰਨ ਕਰਾਉਣ ਵਾਲਾ ਕਰਤਾ ਪੁਰਖ ਹੈ। ਘੜੀ ਦੀ ਸੂਈ ਚੱਲਦੀ ਦਿਸਦੀ ਹੈ, ਪਰ ਨਹੀਂ ਚਲਾਉਣ ਵਾਲਾ ਕੋਈ ਹੋਰ ਹੈ। ਸਮੁੰਦਰ ਉਛਾਲਾ ਮਾਰਦਾ, ਸਮੁੰਦਰ ਨੂੰ ਕੀ ਪਤਾ, ਉਛਾਲਾ ਮੈਂ ਨਹੀਂ ਮਾਰ ਰਿਹਾ, ਇਹ ਚੰਨ ਦੀ ਕਸ਼ਿਸ਼ ਹੈ ਜਿਹੜੀ ਮੈਨੂੰ ਉਛਾਲਾ ਦਿੰਦੀ। ਇਸ ਲਈ ਹਜ਼ੂਰ ਕਹਿੰਦੇ ਨੇ ਜਦੋਂ ਤੂੰ ਇਹ ਜੀਵਨ ਰੀਤੀ ਅਪਣਾ ਲਈ, ਇੱਥੇ ਆ ਕੇ ਟਿਕ ਗਿਆ, ਫਿਰ ਤੈਨੂੰ ਇਮਾਨ ਹੋ ਜਾਏਗਾ ਕਿ ਸਭ ਆਪੇ ਸਚਿਆਰ, ਕਰਤਾ ਪੁਰਖ ਹੀ ਸਭ ਕੁਛ, ਫਿਰ ਤੇਰੇ ਅੰਦਰ ਵੀ ਸਚਿਆਰ ਬਣਨ ਦਾ ਚਾਅ ਉਪਜੇਗਾ, ਤੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲ ਚੁੱਕ ਦੀ ਖਿਮਾ ਕਰਿਓ, ਅਰਥਾਂ ਦਾ ਥਾ, ਅਰਥਾਂ ਦਾ ਬੋਧ ਕਿਸੇ ਨੂੰ ਨਹੀਂ, ਗੁਰਬਾਣੀ ਦਾ ਇਹਦਾ ਬੋਧ ਕੇਵਲ ਸੱਚੇ ਪਾਤਸ਼ਾਹ ਨੂੰ ਹੈ। ਅਸਾਂ ਕਿਉਂਕਿ ਉਹਦੇ ਵਿਦਿਆਰਥੀ ਬੱਚੇ ਹਾਂ, ਉਹਦੇ ਸਾਧ ਸੰਗਤ ਸਕੂਲ ਵਿੱਚ ਆਏ ਹਾਂ, ਅਤੇ ਉਹਦਾ ਬੋਧ ਪ੍ਰਾਪਤ ਕਰਨਾ, ਇਸ ਲਈ ਰਲ ਮਿਲ ਕੇ ਉਹਦੇ ਗਿਆਨ ਦੀ ਧੋ ਲਾਉਣ ਦਾ ਯਤਨ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।
ਵਾਹਿਗੁਰੂ 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 ਵਾਹਿਗੁਰੂ।